अमूल व्यापारिये अमूल भंडार,
अमूल व्यापारिये अमूल भंडार,
अमूल आवे अमूल ले जाहे,
अमूल आवे अमूल ले जाहे,
अमूल पाए अमूला समाहे,
अमूल पाए अमूला समाहे,
अमूल धर्म अमूल दीवान, अमूल तुल अमूल प्रवाण, अमूल बख्शीश अमूल निशान, अमूल कर्म अमूल फरमान, अमूलो अमूल आखिया ना जाए, आख आख रहे लिवलाए,
आख आख रहे लिवलाए,
आखें वेद पाठ पुराण,
आखें वेद पाठ पुराण,
आखें पढ़ें करें वखियाण,
आखें पढ़े करें वखियाण,
आखें पढ़े करें वखियाण,
आखें पढ़े करें वखियाण,
आखें बरमे आखें इंद, आखें गोपी तै गोविंद,
आखें गोपी तै गोविंद,
आखें ईश्वर आखें सिद्ध,
आखें ईश्वर आखें सिद्ध,
आखें केते कीते बुद्ध,
आखें केते कीते बुद्ध,
आखें दानव आखें देव,
आखें दानव आखें देव,
आखें सुनर मुन जन सेव,
आखें
केते आखें आखण पाहे,
केते आखें आखण पाहे,
केते कह के उठ उठ जाहे,
केते कह के उठ उठ जाहे,
एते कीते होर करे,
एते कीते होर करे,
ता आख न सके के ई के,
ता आख न सके के ई के,
जेवड पावे तेवड होए, नानक जाने साचा सोए,
नानक जाने साचा सोए,
जे को आखे बोल बिगाड़,
जे को आखे बोल बिगाड़,
ता लिखिए सिर गावारा गावार,
ता लिखिए सिर गावारा गावार।
सत्संगत पातशाह फरमांदे ने अमल गुण, उस वाहिगुरु अकाल पुरख के जो गुण हैं वो अमुल हैं। अमुल किसन कहते हैं? जिसका मुल ना पाया जा सके। पर वो तुसी पढ़ते हो, सब सुरती मिल सुरत कमाई, सब कीमत मिल कीमत पाई, ज्ञानी ध्यानी गुरु गुर हाई कह न जाई तेरी, भाव उसके गुणा की कीमत नहीं पाई जा सकती। अमुल व्यापार आ जिहड़ा तुसी कम कर रहे हो यह है उसके गुणा का व्यापार करना, गुणा नूं जानना, गुणा बारे समझना, यह व्यापार है। व्यापार तो लैण देण नूं कहिंदे ना, अहीं तुहानूं सुनाई जांदे तुसी सुनी जांदे हो, व्यापार हो रहा। तो पातशाह इस लई कहिंदे ने वणज करो, बण जा रहे हो, वखर ले हो संभाल, तैसी वस्त विसाई है जैसी निब है नाल, अगे शाह सुजान है लैसी वस्त संभाल। वो पुछेगा जिमें तुसी अपने बच्चे नू 10 रुपए का नोट दे के बाजार भेजो, जा आ बेटा चीज खरीद के लिया, तो माँ बाप पुछते ने बेटा चीज की लिया है, दिखा जरा किन्ने पैसे लगे ने, घटे ने कि वधे ने, कोई नकली चीज तो नहीं लिया। जिस अकाल पुरख परमात्मा ने सानू स्वासां दी पूंजी दे के मात लोक विच भेजिया, वह पुछेगा अगे शाह सुजान है लैसी वस्त संभाल। पातशाह कहिंदे तैसी वस्त विसाई है जैसी निब है, वह वस्तु खरीदो। ये जो असी कर रहे हैं यह है उसके गुणा का व्यापार। ਇਹ ਵੀ ਅਮੁੱਲ ਹੈ, ਇਹਨੂੰ ਕਿਸੇ ਕੀਮਤ ਨਾਲ ਤੋਲਿਆ ਨਹੀਂ ਜਾ ਸਕਦਾ। ਖਿਮਾ ਕਰਨਾ, ਅਸੀਂ ਕੀਰਤਨ ਦਰਬਾਰ ਕਰਾਉਂਦੇ ਹਾਂ ਨਾ, ਤੇ ਕਦੇ ਪ੍ਰਬੰਧਕਾਂ ਨੂੰ ਪੁੱਛੋ, ਲੱਖਾਂ ਰੁਪਈਏ ਖਰਚ ਹੋ ਜਾਂਦੇ ਇੱਕ ਰਾਤ ਰਾਤ ਵਿੱਚ। ਤੇ ਜੇ ਕਿਸੇ ਨੂੰ ਪੁੱਛੀਏ ਬਈ ਫਲਾਣੇ ਰਾਗੀ ਸਿੰਘ ਨੇ ਕਿਹੜਾ ਸ਼ਬਦ ਪੜਿਆ ਸੀ, ਹੈ ਯਾਦ? ਹਾਂਜੀ, ਪਤਾ ਨਹੀਂ ਕਿਹੜਾ ਪੜਿਆ ਸੀ, ਸੁਣਿਆ ਜ਼ਰੂਰ ਸੀ ਗੱਲ। ਤੂੰ ਇਹੋ ਜਿਹਾ ਵਪਾਰ ਤੇ ਫਿਰ ਘਾਟੇ ਬੰਦਾ ਹੋ ਗਿਆ ਜੀ, ਯਾਦ ਹੀ ਕੋਈ ਨਹੀਂ। ਪਰ ਇਹ ਜਪਜੀ ਸਾਹਿਬ ਤੁਸੀਂ ਜਦੋਂ ਪਾਠ ਕਰੋਗੇ ਤੁਹਾਨੂੰ ਇਸ ਦੀ ਇੱਕ ਇੱਕ ਅੱਖਰ ਟੁੰਬੇਗਾ, ਯਾਦ ਕਰੇ। ਇਹ ਵਪਾਰ ਅਮੁੱਲਕ ਹੋ ਗਿਆ, ਇਹਦੀ ਕੀਮਤ ਨਹੀਂ ਪਾਈ ਜਾ ਸਕਦੀ। ਅਮੁੱਲ ਗੁਣ ਮੁੱਲ ਵਪਾਰ, ਅਮੁੱਲ ਵਪਾਰੀਏ। ਹੁਣ ਤੁਸੀਂ ਵਪਾਰ ਕਰਨ ਵਾਲੇ ਵਪਾਰੀ ਹੋ, ਤੁਸੀਂ ਵੀ ਅਮੁੱਲ, ਤੁਹਾਡੀ ਵੀ ਕੋਈ ਕੀਮਤ ਨਹੀਂ ਪਾਈ। ਪਾਤਸ਼ਾਹ ਕਹਿੰਦੇ ਨੇ ਜਿਸ ਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਹੈ, ਜਿਸ ਨਾਮ ਹਿਰਦੇ ਸੋਈ ਵੱਡ ਰਾਜਾ, ਜਿਸ ਨਾਮ ਹਿਰਦੇ ਜਿਸ ਪੂਰੇ ਕਾਜ। ਭਾਈ ਤੁਸੀਂ ਵੀ ਅਮੁੱਲ ਹੋ, ਅਮੁੱਲ ਭੰਡਾਰ। ਵਾਹਿਗੁਰੂ ਦੇ ਗੁਣਾਂ ਦਾ ਜੋ ਭੰਡਾਰ ਹੈ ਉਹ ਵੀ ਅਮੁੱਲ ਹੈ। ਅਮੁੱਲ ਆਵੇਂ ਜਿਹੜੇ ਇੱਥੇ ਆਏ ਨੇ ਸੰਸਾਰ ਵਿੱਚ ਉਹ ਵੀ ਅਮੁੱਲ ਨੇ, ਪਰ ਅਮੁੱਲ ਲੈ ਜਾਹੇ ਜਿਹੜੇ ਉਸਦੇ ਗੁਣਾਂ ਦਾ ਲਾਹ ਖੱਟ ਕੇ ਲੈ ਜਾਣਗੇ ਉਹ ਵੀ ਅਮੁੱਲ ਨੇ। ਅਮੁੱਲ ਭਾਏ, ਅਮੁੱਲਾ ਸਮਾਹੇ, ਭਾਏ ਤੋਂ ਮਤਲਬ ਹੈ ਪਿਆਰ ਕਰਨ। ਜਿਹੜੇ ਉਸਦੇ ਗੁਣਾਂ ਨਾਲ ਪਿਆਰ ਕਰਦੇ ਨੇ ਉਹ ਵੀ ਅਮੁੱਲ ਨੇ, ਔਰ ਉਹ ਗੁਣਾਂ ਨਾਲ ਪਿਆਰ ਕਰਦੇ ਕਰਦੇ ਗੁਣਾਂ ਵਾਲੇ ਵਿੱਚ ਸਮਾ ਜਾਂਦੇ। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ 'ਚ ਬਹੁਤ ਚੰਗਾ ਲਿਖਿਆ, ਗੁਣ ਕਹਿ ਗੁਣੀ ਸਮਾ ਬਣੇ। ਉਹ ਜੋ ਗੁਣਾਂ ਦਾ ਮਾਲਕ ਹੈ, ਜੇ ਉਹਦੇ ਵਿੱਚ ਤੁਸੀਂ ਇੱਕ ਮਿਕਤਾ ਚਾਹੁੰਦੇ ਹੋ ਤਾਂ ਉਹਦੇ ਗੁਣ ਕਹੋ, ਹੋਰ ਕੰਮ ਛੱਡ ਕੇ ਗੁਣ ਕਹਿ ਗੁਣੀ ਸਮਾ ਬਣੇ। ਜਿਉਂ ਜਿਉਂ ਉਸਦੇ ਗੁਣਾਂ ਦਾ ਵਰਣਨ ਕਰੋਗੇ ਤੁਹਾਡੀ ਨੇੜਤਾ ਹੋਵੇਗੀ, ਇੱਕ ਮਿਕਤਾ ਹੋਵੇਗੀ। ਤੋ ਮਾਲਕ ਨੇ ਅਮੁੱਲ ਭਾਏ, ਅਮੁੱਲਾ ਸਮਾਹੇ। ਜੋ ਅਕਾਲ ਪੁਰਖ ਦੇ ਪ੍ਰੇਮ ਵਿੱਚ ਲੱਗੇ ਨੇ ਉਹ ਵੀ ਅਮੁੱਲ ਹਨ, ਔਰ ਜਿਹੜੇ ਉਸਦੀ ਕੀਰਤੀ ਕਰਦੇ ਕਰਦੇ ਉਸਦਾ ਰੂਪ ਹੋ ਗਏ ਨੇ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੈ ਸਮਾਹੇ। ਭਗਤ ਜੀ ਨੇ ਠੀਕ ਆਖਿਆ, ਹੇ ਵਾਹਿਗੁਰੂ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਉਦਦ ਕਹਿੰਦੇ ਸਮੁੰਦਰ ਨੂੰ, ਜਿਵੇਂ ਸਮੁੰਦਰ ਵਿੱਚੋਂ ਲਹਿਰਾਂ ਉੱਠਦੀਆਂ ਫਿਰ ਸਮੁੰਦਰ ਵਿੱਚ ਹੀ ਸਮਾ ਜਾਂਦੀਆਂ, ਇਸ ਤਰ੍ਹਾਂ ਹੀ ਜਲ ਕੇਵਲ ਜਲ ਮਾਹੀ। ਬਸ ਇਹ ਹੈ ਤਰੀਕਾ, ਤੁਸੀਂ ਇੰਨੇ ਅਭੇਦ ਹੋ ਜਾਓ, ਇੰਨੇ ਭਿੱਜ ਜਾਓ ਕਿ ਤੁਹਾਡਾ ਧਿਆਨ ਹੋਰ ਕਿਸੇ ਪਾਸੇ ਨਾ ਜਾਏ। ਇਹ ਹੈ ਇੱਕ ਮਿਕਤਾ ਦੀ ਅਵਸਥਾ, ਇਹ ਵੀ ਅਮੁੱਲ ਹੈ, ਅਮੁੱਲ ਧਰਮ। ਹੁਣ ਇਹ ਧਰਮ ਸ਼ਬਦ ਜਿਹੜਾ, ਇਹਨੂੰ ਅੱਗੇ ਵੀ ਥੋੜ੍ਹਾ ਜਿਹਾ ਆਪਾਂ ਵਿਚਾਰ ਰਹੇ ਹਾਂ ਅਤੇ ਹੁਣ ਇਹਨੂੰ ਹੋਰ ਵਿਚਾਰ ਰਿਹਾ। ਅਕਾਲ ਪੁਰਖ ਪਰਮਾਤਮਾ ਨੇ ਸੰਸਾਰ ਨੂੰ ਚਲਾਉਣ ਲਈ ਇੱਕ ਵਿਧਾਨ, ਇੱਕ ਨੇਮ ਬਣਾਇਆ, ਉਹਨੂੰ ਧਰਮ ਕਹਿੰਦੇ, ਉਹ ਵੀ ਅਮੁੱਲ ਹੈ। ਉਸਦੇ ਉਸ ਧਰਮ ਦੇ ਵਿਧਾਨ ਦੇ ਮੁਤਾਬਕ, ਕਾਇਦੇ ਕਾਨੂੰਨ ਦੇ ਮੁਤਾਬਕ ਸੂਰਜ ਟਾਈਮ ਸਿਰ ਚੜ੍ਹਦਾ, ਛਪ ਜਾਂਦਾ, ਚੰਦਰਮਾ ਆ ਕੇ ਆਪਣੀ ਡਿਊਟੀ ਕਰਦਾ। ਗੱਲ ਕੀ, ਇੱਕ ਐਸਾ ਨਿਯਮ ਉਸਨੇ ਬਣਾਇਆ, ਇਹ ਵੀ ਅਮੁੱਲ ਹੈ। ਅਮੁੱਲ ਦੀ ਬਾਣ, ਉਸਦੀ ਜੋ ਕਚਹਿਰੀ ਹੈ ਜਿੱਥੇ ਬੈਠ ਕੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਨਿਰਣਾ ਕਰਦਾ, ਉਹ ਵੀ ਅਮੁੱਲ ਹੈ। ਅਮੁੱਲ ਤੁਲ, ਤੁਲ ਦਾ ਮਤਲਬ ਹੈ ਤਕੜੀ, ਜਿਹਦੇ ਉੱਤੇ ਉਹ ਤੋਲਦਾ। ਦੇਖੋ ਨਾ, ਰੋਜ਼ ਆਪਾਂ ਪੜ੍ਹਦੇ ਹਾਂ, ਚੰਗੇ ਆਈਆਂ ਬੁਰੇ ਆਈਆਂ ਵਾਚੈ, ਹੁਣ ਬਹੁਤੇ ਦੇ ਵਾਜਾ ਹੀ ਪੜ੍ਹ ਜਾਂਦੇ, ਉੱਥੇ ਹੈ ਵਾਚੈ, ਵਾਚਦਾ ਹੈ, ਉਹਦੀ ਕਚਹਿਰੀ ਵਿੱਚੋਂ, ਕਚਹਿਰੀ ਵੀ ਅਮੁੱਲ ਹੈ ਅਤੇ ਉਹ ਤਕੜੀ ਵੀ ਅਮੁੱਲ ਹੈ। ਉਹ ਪ੍ਰਵਾਨ ਵੱਟਾ ਜਿਹਦੇ ਨਾਲ ਉਹ ਚੰਗੇ ਮੰਦੇ ਘੱਟ ਵੱਧਾ ਨੇ, ਉਹ ਵੀ ਅਮੁੱਲ ਹੈ। ਅਮੁੱਲ ਬਖਸ਼ੀਸ਼, ਉਹਦੀ ਬਖਸ਼ਿਸ਼ ਵੀ ਅਮੁੱਲ ਹੈ। ਔਰ ਨਿਸ਼ਾਨ, ਹੁਣ ਨਿਸ਼ਾਨ ਸ਼ਬਦ ਜਿਹੜਾ ਇਹ ਹੈ ਤਾਂ ਸੌਖਾ, ਜਿਹੜੀਆਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਜਾਂ ਉਹਦੀ ਮਿਹਰ ਦੀ ਜਿਹੜੀ ਲੱਗੀ ਹੋਈ ਮੋਹਰ ਹੈ, ਉਹ ਵੀ ਅਮੁੱਲ ਹੈ, ਉਹਦੀ ਕੋਈ ਕੀਮਤ ਨਹੀਂ, ਔਰ ਉਹ ਕਿਸੇ ਕੀਮਤ ਨਾਲ ਪ੍ਰਾਪਤ ਵੀ ਨਹੀਂ ਕੀਤੀ ਜਾ ਸਕਦੀ। ਮਹਾਰਾਜ ਨੇ ਕਿਹਾ, ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾ ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ ਹੈ ਔਰ ਜਿਨ੍ਹਾਂ ਤੇ ਉਹਦੀ ਇਹ ਨਿਸ਼ਾਨ ਇਹ ਠੱਪਾ ਇਹ ਮੋਹਰ ਲੱਗ ਗਈ ਹੈ ਉਹ ਵੀ ਅਮੁੱਲ ਹੈ। ਅਮੁੱਲ ਕਰਮ ਉਹਦਾ ਬਖਸ਼ਿਸ਼ ਵੀ ਅਮੁੱਲ ਹੈ, ਅਮੁੱਲ ਫੁਰਮਾਨ ਉਹਦਾ ਜੋ ਆਰਡਰ ਹੈ ਆਦੇਸ਼ ਹੈ ਉਹ ਵੀ ਅਮੁੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਬਈ ਜਿਹੜਾ ਹੈ ਹੀ ਅਮੁੱਲ, ਜਿਹੜਾ ਅੰਦਾਜ਼ਿਆਂ ਤੋਂ ਪਰੇ ਹੈ ਉਹਨੂੰ ਕਿਸੇ ਤਰ੍ਹਾਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਆਖ ਆਖ ਰਹੇ ਲਿਵ ਲਾਏ, ਅਨੇਕਾਂ ਹੀ ਲਿਵ ਲਾ ਕੇ ਅੰਦਾਜ਼ੇ ਲਾਉਂਦੇ 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 ਥੱਕ ਗਏ। ਆਖ ਆਖ ਰਹੇ ਲਿਵ ਲਾਏ। ਹੁਣ ਆਖਣ ਵਾਲਿਆਂ ਦਾ ਵੀ ਥੋੜ੍ਹਾ ਜਿਹਾ ਵਰਣਨ ਸੁਣ ਲਓ। ਆਖ ਹੈ ਵੇਦ ਪਾਠ ਪੁਰਾਣ, ਚਾਰ ਵੇਦ ਨੇ, 18 ਪੁਰਾਣ ਨੇ, ਖੱਟ ਸ਼ਾਸਤਰ ਨੇ, ਉਹ ਵੀ ਕਹਿ ਰਹੇ ਨੇ। ਆਖੇ ਪੜ੍ਹੇ ਕਰੇ ਵਖਿਆਨ, ਜਿਨ੍ਹਾਂ ਨੂੰ ਥੋੜ੍ਹੀ ਜਿਹੀ ਜ਼ਿਆਦਾ ਮਤ ਮਿਲ ਗਈ ਉਹ ਵਖਿਆਨ ਕਰਕੇ ਉਪਦੇਸ਼ ਕਰਕੇ ਕਹਿ ਰਹੇ, ਕਹਿੰਦੇ ਉਹ ਵੀ ਕਹਿ ਰਹੇ ਨੇ। ਆਖੇ ਬ੍ਰਹਮੇ, ਆਖੇ ਇੰਦਰ, ਬ੍ਰਹਮੇ ਵੀ ਆਖ ਰਹੇ ਨੇ, ਇੰਦਰ ਇੱਕ ਨਹੀਂ ਅਨੇਕਾਂ ਹੀ ਬ੍ਰਹਮੇ, ਅਨੇਕਾਂ ਹੀ ਇੰਦਰ ਉਹਦੀ ਉਸਤਤ ਕਰ ਰਹੇ ਨੇ। ਆਖੇ ਗੋਪੀ ਤੈ ਗੋਬਿੰਦ, ਗੋਪੀਆਂ ਵੀ ਕਹਿ ਰਹੀਆਂ ਤੇ ਕਾਨ ਵੀ ਕਹਿ ਰਹੇ ਨੇ। ਇੱਥੇ ਗੋਬਿੰਦ ਦਾ ਮਤਲਬ ਵਾਹਿਗੁਰੂ ਕਾਲਪੁਰਖ ਨਹੀਂ, ਗੋਬਿੰਦ ਕਾਨ ਕ੍ਰਿਸ਼ਨ, ਔਰ ਗੋਬਿੰਦ ਵੀ ਇੱਕ ਨੇ, ਕਾਨ ਇੱਕ ਨਹੀਂ ਹੈਗਾ, ਅਨੇਕਾਂ ਹੀ ਬਹੁਵਚਨ ਹੈ। ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਸ਼ਿਵਜੀ, ਆਖੇ ਸਿੱਧ, ਬੜੇ ਬੜੇ ਸਿੱਧ ਪੁੱਜੇ ਹੋਏ ਲੋਕ, ਆਖੇ ਕੀਤੇ ਕੀਤੇ ਬੁੱਧ, ਕਿਤਨੇ ਹੀ ਉਹਦੇ ਬਣਾਏ ਹੋਏ ਬੁੱਧ ਬੁੱਧੀਵਾਨ ਉਸ ਦੇ ਗੁਣ ਗਾ ਰਹੇ ਨੇ। ਆਖੇ ਦਾਨਵ, ਜਿਹੜੇ ਦੈਂਤ ਨੇ ਨਾ ਉਹ ਵੀ ਕਹਿੰਦੇ ਨੇ, ਉਹ ਵੀ ਪਰਮਾਤਮਾ ਦੀ ਸਿਫਤਸਲਾਹ ਕਰਦੇ ਨੇ, ਦੇਵ ਦੇਵਤੇ ਵੀ ਕਰਦੇ ਨੇ। ਔਰ ਆਖੇ ਸੁਰ ਨਰ ਮੁਨ ਜਨ ਸੀ, ਅਸਲ ਵਿੱਚ ਸਤਸੰਗ ਕੋਈ ਦੇਵਤਾ ਤੇ ਦੈਂਤ ਵੱਖਰੇ ਨਹੀਂ ਹੈਗੇ, ਇੱਥੇ ਹੀ ਬੰਦੇ ਦੇਵਤੇ ਵੀ ਹੈਗੇ ਨੇ, ਦੈਂਤ ਵੀ ਹੈਗੇ। ਇੱਕ ਬੰਦਾ ਪੀ ਕੇ ਸ਼ਰਾਬ ਉੱਥੇ ਖਰੂਦ ਪਾਏ ਤਾਂ ਕੀ ਆਉਂਦੇ ਨੇ, ਛੱਡੋ ਜੀ ਪਰਾਂ ਇਹ ਤੇ ਰਾਕਸ਼ਸ ਹੈ। ਲੈ ਹੈ ਬੰਦਾ ਹੀ, ਦੋ ਅੱਖਾਂ ਦੋ ਕੰਨ ਨੱਕ ਮੂੰਹ, ਉਹਨੂੰ ਤੁਸੀਂ ਰਾਕਸ਼ਸ ਕਹਿ ਦਿੱਤਾ। ਇੱਕ ਬੰਦਾ ਚੰਗੇ ਕੰਮ ਕਰਦਾ ਅਨਜੀ ਤੇ ਦੇਵਤਾ ਹੈ, ਤੋ ਬੰਦਾ ਹੀ ਸੁਭਾਅ ਰਾਕਸ਼ਸ ਸੁਭਾਅ ਵਾਲੇ ਵੀ ਦੇਵਤੇ ਸੁਭਾਅ ਵਾਲੇ ਸਭ ਉਹਦੀ ਉਸਤਤ ਕਰ ਰਹੇ ਨੇ। ਆਖੇ ਸੁਰ ਨਰ ਮੁਨ ਜਨ ਸੇ, ਉਹਦੀ ਸੇਵਾ ਕਰਦੇ ਸੇਵਕ ਲੋਕ ਸਭ ਉਹਦੀ ਗੁਣ ਗਾ ਰਹੇ ਨੇ, ਚਾਹੇ ਉਹ ਦੇਵਤੇ ਬਿਰਤੀ ਵਾਲੇ ਨੇ, ਚਾਹੇ ਮਨੁੱਖ ਨੇ, ਚਾਹੇ ਰਿਸ਼ੀ ਮੁਨੀ ਨੇ। ਕੇਤੇ ਆਖੇ ਆਖਣ ਪਾਹੇ, ਆਖਿਆ ਕਿਤਨੇ ਕਹਿ ਰਹੇ ਨੇ ਤੇ ਕਿਤਨੇ ਅੱਗੋਂ ਕਹਿਣਗੇ। ਕੇਤੇ ਕਹਿ ਕਹਿ ਉੱਠ ਉੱਠ ਜਾਏ, ਕਿਤਨੇ ਹੀ ਹਨ ਜਿਹੜੇ ਕਹਿ ਕਹਿ ਕੇ ਉਹਦੀਆਂ ਸਿਫਤਾਂ ਇੱਥੋਂ ਉੱਠ ਉੱਠ ਕੇ ਜਾ ਰਹੇ ਨੇ। ਫਿਰ ਪਾਤਸ਼ਾਹ ਨੇ ਏਤੇ ਕੀਤੇ ਹੋਰ ਕਰੇ, ਕਰੇ ਇਹਨੂੰ ਕੀ ਬੋਲਣਾ, ਕਰੇ ਹੇ ਵਾਹਿਗੁਰੂ ਜਿੰਨੇ ਤੂੰ ਬਣਾਏ ਨੇ ਇਹਨੇ ਹੋਰ ਬਣਾ ਦੇਵੇਂ, ਜਿੰਨੇ ਜੀਵ ਤੂੰ ਪੈਦਾ ਕੀਤੇ ਉਹਨੂੰ ਹੋਰ ਕਰ ਦੇਵੇਂ। ਆ ਤਾਂ ਆਖ ਨਾ ਸਕੈ ਕਹੇ, ਤਾਂ ਤਾਂ ਮਤਲਬ ਫਿਰ ਵੀ ਉਹ ਆਖ ਨਹੀਂ ਸਕਦੇ, ਭਾਵ ਤੇਰੀ ਸਾਰੀ ਵਡਿਆਈ ਦਾ ਅੰਦਾਜ਼ਾ ਨਹੀਂ ਲਾ ਸਕਦੇ। ਜੇ ਵੱਡ ਭਾਵੈ ਤੇ ਵੱਡ ਹੋਏ, ਹੁਣ ਗੁਰਦੇਵ ਆਪਣਾ ਫੈਸਲਾ ਦਿੰਦੇ ਨੇ, ਕਹਿੰਦੇ ਵੀ ਜਿਤਨਾ ਵੱਡਾ ਉਸ ਨੂੰ ਬਣਨਾ ਚਾਹੁੰਦਾ ਹੈ ਓਨਾ ਹੀ ਵੱਡਾ ਹੋ ਜਾਂਦਾ। ਨਾਨਕ ਜਾਣੈ ਸੱਚਾ ਸੋਏ, ਨਾਨਕ ਜੀ ਕਹਿੰਦੇ ਨੇ ਉਹ ਸੱਚਾ ਆਪ ਹੀ ਜਾਣਦਾ ਹੈ, ਪਰ ਜੇ ਕੋਈ ਉਹਦੇ ਪੈਦਾ ਕੀਤੇ ਹੋਏ ਜੀਵਾਂ ਵਿੱਚੋਂ ਬੋਲ ਵਿਗਾੜ, ਬੋਲ ਵਿਗਾੜ ਉਹਨੂੰ ਕਹਿੰਦੇ ਨੇ ਜਿਹਨੂੰ ਬੋਲਣ ਦੀ ਜਾਂਚ ਨਾ ਹੋਵੇ, ਜਿਹੜਾ ਬੋਲ ਕੇ ਗੱਲ ਵਿਗਾੜ ਦੇਵੇ ਉਹਨੂੰ ਬੋਲ ਵਿਗਾੜ ਕਹਿੰਦੇ। ਕਹਿੰਦੇ ਜੇ ਕੋਈ ਇਹੋ ਜਿਹਾ ਬੋਲ ਵਿਗਾੜ ਆਖੇ ਮੈਂ ਕਹਿ ਸਕਦਾ ਪਰਮਾਤਮਾ ਕਿੱਡਾ ਵੱਡਾ। ਗੁਰਦੇਵ ਕਹਿੰਦੇ ਨੇ ਮੇਰੀ ਨਜ਼ਰ ਵਿੱਚ ਤਾਂ ਉਹ ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰ, ਉਹ ਵੱਡਾ ਮੂਰਖਾਂ ਤੋਂ ਵੀ ਵੱਡਾ ਮੂਰਖ ਹੈ ਜਿਹੜਾ ਇਸ ਤਰ੍ਹਾਂ ਦਾ ਦਾਅਵਾ ਕਰਦਾ। ਭਾਵ ਗੁਰੂ ਸਾਹਿਬ ਕਹਿੰਦੇ ਨੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਸਿਫਤ ਕਰਨੀ ਵਡਿਆਈ ਕਰਨੀ ਇਹ ਸਾਡਾ ਫਰਜ਼ ਹੈ। ਮੈਂ ਤਾਂ ਕਹਿੰਦਾ ਜੇ ਕੋਈ ਪਾਣੀ ਦਾ ਗਲਾਸ ਵੀ ਪਿਲਾਵੇ ਨਾ ਤੇ ਅਸੀਂ ਪਾਣੀ ਦਾ ਗਲਾਸ ਪੀ ਕੇ ਕੀ ਆਉਂਦੇ ਹਾਂ, ਥੈਂਕ ਯੂ। ਜੇ ਕੋਈ ਸਾਨੂੰ ਰਸਤਾ ਦੱਸ ਦੇਵੇ ਅਸੀਂ ਆਉਂਦੇ ਹਾਂ, ਥੈਂਕ ਯੂ। ਬਈ ਬਸ ਵਾਹਿਗੁਰੂ ਦਾ ਵੀ ਥੈਂਕ ਯੂ ਕਰਨ ਵਾਲੀ ਗੱਲ ਹੈ। ਮੈਨੂੰ ਇੱਕ ਛੋਟੀ ਜਿਹੀ ਗੱਲ ਚੇਤੇ ਆਈ, ਸਾਡੇ ਸ਼ਾਹਬਾਦ ਤੋਂ ਥੋੜ੍ਹੀ ਜਿਹੀ ਦੂਰ 12 ਕਿਲੋਮੀਟਰ ਇੱਕ ਪਿੰਡ ਹੈ ਖਰੀਂਡਵਾ, ਉੱਥੇ ਇੱਕ ਐਂਗਲੋ ਇੰਡੀਅਨ ਮਿਸਟਰ ਫਲੈਚਰ ਆ ਗਏ। ਉਹਦੀਆਂ ਗੱਲਾਂ ਬਾਤਾਂ ਅਸੀਂ ਸੁਣ ਸੁਣ ਕੇ ਹੱਸਣਾ, ਉਹਦੇ ਬੋਲਣ ਦਾ ਢੰਗ, ਉਹਦਾ ਗੱਲ ਕਰਨ। ਉਹ ਹਰਿਆਣੇ ਵਿੱਚ ਫਾਈਨੈਂਸ ਕਮਿਸ਼ਨਰ ਰਿਹਾ, ਫਿਰ ਉਹ ਯੂਨੀਵਰਸਿਟੀ ਦਾ ਉਹ ਬਹੁਤ ਵੱਡਾ ਡਾਇਰੈਕਟਰ, ਕੀ ਕਹਿੰਦੇ ਨੇ, ਚਾਂਸਲਰ ਵੀ ਰਿਹਾ। ਉਹ ਸਾਡੇ ਨੇੜੇ ਆ ਕੇ ਉਹਨੇ ਉੱਥੇ ਜ਼ਮੀਨ ਲੈ ਲਈ ਅਤੇ ਉਹ ਖੇਤੀ ਕਰਾਉਣ ਲੱਗ ਗਿਆ। ਗੱਲਾਂ ਉਹਦੀਆਂ ਬਿਲਕੁਲ ਵੱਖਰੀਆਂ ਲੋਕਾਂ ਤੋਂ। ਇੱਕ ਦਿਨ ਉਹ ਜੀਪ ਲੈ ਕੇ ਨਿਕਲਿਆ ਅਤੇ ਇੱਕ ਪੇਂਡੂ ਜਿਹਾ ਬੰਦਾ ਖੜ੍ਹਾ ਸੀ ਸੜਕ ਦੇ ਉੱਤੇ, ਉਹਨੇ ਉਹਨੂੰ ਹੱਥ ਦੇ ਦਿੱਤਾ। ਮਤਲਬ ਉਹਦਾ ਸੀ ਮੈਨੂੰ ਵੀ ਲੈ ਚੱਲ ਸ਼ਹਿਰ। ਉਹਨੇ ਉਹਨੂੰ ਬਿਠਾ ਲਿਆ, ਉਹਨੇ ਜਾ ਕੇ ਬੱਸ ਸਟੈਂਡ 'ਤੇ ਉਤਾਰ ਦਿੱਤਾ। ਉਹ ਬੰਦਾ ਵਿਚਾਰਾ ਸਿੰਪਲ ਜਿਹਾ ਜੀ ਉਤਰਿਆ ਅਤੇ ਜਿੱਧਰ ਮੂੰਹ ਸੀ ਤੁਰ ਪਿਆ। ਉਹਨੂੰ ਬੜਾ ਗੁੱਸਾ ਆਇਆ, ਕਹਿੰਦਾ ਵੈਲ ਮਿਸਟਰ, ਬਾਤ ਸੁਣੋ, ਬਾਤ ਸੁਣੋ, ਤੁਮਨੇ ਮੁਝੇ ਹੱਥ ਦੀਆ, ਮੈਨੇ ਗਾੜੀ ਰੋਕਾ, ਤੁਝੇ ਲੈ ਕੇ ਆਇਆ, ਤੁਮ ਥੈਂਕ ਯੂ ਵੀ ਨਹੀਂ ਕਰ ਸਕਦੇ, ਬੈਠੋ ਵਹੀਂ ਛੋੜ ਕੇ ਆਓ, ਚੱਲ ਤੁਸੀਂ ਵੀ ਛੋੜ ਕੇ, ਤੂੰ ਸ਼ੁਕਰੀਆ ਵੀ ਨਹੀਂ ਕਰ ਸਕਦਾ। ਉਹ ਬਾਬਾ ਕਹਿੰਦਾ ਹੋਰ ਔਖੇ ਹੋਣ ਦੀ ਲੋੜ ਨਹੀਂ, ਨਾ ਪੁੱਠੇ ਲਟਕੋ, ਨਾ ਧੂਣੀਆਂ ਤਾਪੋ, ਨਾ ਜਲ ਧਾਰੇ ਕਰੋ, ਕੱਖ ਨਾ ਕਰੋ, ਬਸ ਵਾਹਿਗੁਰੂ ਤੇਰਾ ਸ਼ੁਕਰ ਆ ਕਰਿਆ। ਚਲੋ
ਹੁਣ ਬਾਣੀ ਜਿਹੜੀ ਹੈ, ਜੇ ਅਸੀਂ ਬਾਣੀ ਪੜ੍ਹੀ ਜਾਵਾਂਗੇ ਸਾਡੇ ਵਿਕਾਰਾਂ ਨੂੰ ਇਹ ਬਾਣੀ ਹੀ ਮਾਰਦੀ ਹੈ। ਦੇਖੋ ਮਨੁੱਖ ਵਿੱਚ ਇਹ ਕਮਜ਼ੋਰੀ ਹੈ, ਕੋਈ ਵੀ ਚੀਜ਼ ਇਹਨੂੰ ਮਿਲੇ, ਕੋਈ ਵੀ ਪਦਾਰਥ ਮਿਲੇ, ਕਿਸੇ ਵੀ ਮਨੁੱਖ ਨਾਲ ਇਹਨੇ ਦੋਸਤੀ ਪਾਣੀ ਹੋਵੇ, ਇਹ ਤੋਲਦਾ ਮਾਇਆ ਦੇ ਨਾਲ। ਇਹਦਾ ਫਾਇਦਾ ਮੈਨੂੰ ਕੀ ਹੈ? ਇਹਦੇ ਵਾਸਤੇ ਵੱਡੀ ਚੀਜ਼ ਉਹ ਹੈ ਜਿਹਦੀ ਕੀਮਤ ਬਹੁਤ ਵੱਡੀ ਹੈ। ਹੁਣ ਅਸੀਂ ਕੋਈ ਘਰ ਵਿੱਚ ਫੰਕਸ਼ਨ ਕਰਦੇ ਹਾਂ ਅਤੇ ਤੋਹਫ਼ੇ ਦੇਣ ਦਾ ਰਿਵਾਜ਼ ਹੈ, ਅਸੀਂ ਇਹ ਨਹੀਂ ਵੇਖਾਂਗੇ ਕਿ ਇਸ ਤੋਹਫ਼ੇ ਦੇ ਪਿੱਛੇ ਪਿਆਰ ਕਿੰਨਾ ਕੁ ਭਰਿਆ ਹੋਇਆ ਉਹਦਾ, ਅਸੀਂ ਵੇਖਾਂਗੇ ਇਹ ਤੋਹਫ਼ੇ ਦੀ ਕੀਮਤ ਕਿੰਨੀ ਕੁ ਹੈਗੀ ਹੈ। ਅਤੇ ਜਿੰਨਾ ਕੋਈ ਕੀਮਤੀ ਤੋਹਫ਼ਾ ਦੇਗਾ, ਅਸੀਂ ਕਹਾਂਗੇ ਇਹ ਮੇਰਾ ਜਿਹੜਾ ਮਿੱਤਰ ਹੈ ਇਹ ਚੰਗਾ ਮਿੱਤਰ ਹੈਗਾ। ਲੋਭ ਦੀ ਬਿਰਤੀ ਹੈ, ਪਰ ਮੈਨੂੰ ਇੰਝ ਲੱਗਦਾ ਸਤਿਗੁਰੂ ਜੀ ਸਾਡੀ ਇਸ ਬਿਰਤੀ ਨੂੰ ਜਾਣਦਿਆਂ ਹੋਏ ਹੀ ਆਖ ਰਹੇ ਨੇ ਕਿ ਤੇਰਾ ਘਾਟੇ ਵਾਲਾ ਸੌਦਾ ਨਹੀਂ ਜੀ, ਤੂੰ ਰੱਬ ਦੇ ਨਾਲ ਮਿਲੇ ਤੇ ਤੂੰ ਜੁੜ ਕੇ ਦਾ ਵੇਖ। ਹਰ ਇੱਕ ਦੇ ਨਾਲ ਅਮੁੱਲ ਸ਼ਬਦ ਲਾਇਆ, ਤੈਨੂੰ ਉਹ ਕੁਝ ਮਿਲੇਗਾ ਕਿ ਉਹਦਾ ਮੁੱਲ ਹੀ ਨਹੀਂ ਤੂੰ ਪਾ ਸਕੇਗਾ। ਉਹਦੇ ਗੁਣਾਂ ਦਾ ਕੀ ਮੁੱਲ ਦੇਗਾ? ਸਤ, ਸੰਤੋਖ, ਦਇਆ, ਧਰਮ, ਧੀਰਜ ਦਾ ਕੀ ਮੁੱਲ ਦੇਵਾਂਗੇ ਅਸੀਂ ਲੋਕ? ਵੇਖੋ ਸਾਡਾ ਇਤਿਹਾਸ ਗਵਾਹ ਹੈ, ਸ਼ਹੀਦ ਭਾਈ ਤਾਰੂ ਸਿੰਘ ਜੀ, ਕੀ ਖਰੀਦ ਸਕੇ ਉਹਨੂੰ ਕੋਈ? ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਕੋਈ ਖਰੀਦ ਸਕਿਆ ਉਹਨਾਂ ਨੂੰ? ਸਮੇਂ ਦੇ ਹਾਕਮਾਂ ਨੇ ਢੇਰਾਂ ਦੇ ਢੇਰ ਸਾਹਮਣੇ ਰੱਖ ਤੇ ਛੋਟੇ ਸਾਹਿਬਜ਼ਾਦਿਆਂ ਦੇ ਅੱਗੇ ਉਹਨਾਂ ਨੂੰ ਖਰੀਦ ਸਕੇ ਨਹੀਂ। ਕਿਉਂ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਉਹਨਾਂ ਵਿੱਚ ਸਨ, ਉਹ ਅਮੋਲਕ ਸਨ ਕਿ ਵੱਡੇ ਤੋਂ ਵੱਡਾ ਰਾਜਾ ਵੀ ਉਹਨਾਂ ਸਾਹਮਣੇ ਭਿਖਾਰੀ ਨਜ਼ਰ ਆਇਆ। ਇਸ ਕਰਕੇ ਅਸੀਂ ਮਿਲੀਏ ਤੇ ਸਹੀ, ਇਹ ਵਪਾਰ ਬਹੁਤ ਅਮੋਲਕ, ਜੇ ਵਪਾਰ ਕਰਨ ਵਾਲੇ ਅਮੋਲਕ ਹੋ ਜਾਂਦੇ ਨੇ। ਰੱਬ ਸੌਦਾ ਨਹੀਂ ਕਰਦਾ, ਕਿਉਂਕਿ ਸੌਦਾ ਤੇ ਕਰ ਹੀ ਨਹੀਂ ਸਕਦੇ ਅਸੀਂ। ਰੱਬ ਸਾਨੂੰ ਗੁਣ ਦੇਵੇ ਤੇ ਅਸੀਂ ਉਹਦੀ ਝੋਲੀ ਵਿੱਚ ਕੀ ਪਾ, ਕੀ ਕੀਮਤ ਪਾਵਾਂਗੇ? ਕੁਝ ਵੀ ਨਹੀਂ, ਉਹ ਤੇ ਬਖਸ਼ਾਂ ਕਰਦਾ। ਉਹਦੇ ਹੱਟ ਤੇ ਜਾਈਏ ਤੇ ਸਹੀ, ਅਕਾਲ ਪੁਰਖ ਵਾਹਿਗੁਰੂ ਸਾਡੀ ਝੋਲੀ ਆਪਣੀ ਬਖਸ਼ਿਸ਼ ਦੇ ਨਾਲ ਭਰ ਦੇਗਾ, ਸਾਨੂੰ ਗਿਫਟ ਕਰ ਦੇਗਾ, ਤੋਹਫਾ ਦੇ ਦੇਗਾ, ਕੋਈ ਕੀਮਤ ਇਹਦੇ ਕੋਲੋਂ ਸਾਡੇ ਕੋਲੋਂ ਵਸੂਲੇਗਾ ਨਹੀਂ। ਔਰ ਵਿਆਕਰਨ ਦੀ ਗੱਲ ਇਹਦੇ ਵਿੱਚ ਧਿਆਨ ਦੇਣੀ ਹੈ, ਅਮੁੱਲ ਸ਼ਬਦ ਬਹੁਤ ਵਾਰੀ ਆਇਆ, ਔਂਕੜ ਤੋਂ ਬਿਨਾਂ ਵੀ, ਔਂਕੜ ਦੇ ਨਾਲ ਵੀ। ਬਸ ਸੰਖੇਪ ਕਰਾਂ, ਜਿੱਥੇ ਔਂਕੜ ਨਹੀਂ ਹੈ ਉੱਥੇ ਜ਼ਿਆਦਾਤਰ ਬਹੁ ਵਚਨ ਹੈ। ਅਮੁੱਲ ਗੁਣ, ਗੁਣ ਬਹੁਤੇ ਨੇ, ਗੁਣ ਨੂੰ ਵੀ ਔਂਕੜ ਨਹੀਂ, ਅਮੁੱਲ ਨੂੰ ਵੀ ਨਹੀਂ। ਵਪਾਰ ਬਹੁਤੇ ਨੇ, ਦੋਵਾਂ ਨੂੰ ਔਂਕੜ ਨਹੀਂ। ਵਪਾਰੀ, ਵਪਾਰ ਕਰਨ ਵਾਲੇ ਬਹੁਤੇ ਨੇ, ਅਮੁੱਲ ਨੂੰ ਔਂਕੜ ਨਹੀਂ। ਪਰ ਧਰਮ ਇੱਕ ਹੈ, ਇਸ ਕਰਕੇ ਅਮੁੱਲ ਧਰਮ ਅਮੁੱਲ ਨੂੰ ਔਂਕੜ ਹੈ। ਦੀਵਾਨ, ਰੱਬ ਦਾ ਦਰਬਾਰ ਇੱਕ ਹੈ, ਦੀਵਾਨ ਨੂੰ ਵੀ ਔਂਕੜ ਹੈ, ਨਾਲ ਅਮੁੱਲ ਨੂੰ ਵੀ ਔਂਕੜ ਹੈ। ਤੁਲ ਦਾ ਅਰਥ ਹੈ ਤੱਕੜ, ਉਹਨੂੰ ਵੀ ਔਂਕੜ ਹੈ ਕਿਉਂਕਿ ਪੁਲਿੰਗ ਹੈ, ਇਸ ਕਰਕੇ ਅਮੁੱਲ ਨੂੰ ਵੀ ਔਂਕੜ ਹੈ। ਪ੍ਰਵਾਣ ਦਾ ਅਰਥ ਹੈ ਵੱਟਾ, ਉਹ ਵੀ ਇੱਕ ਵਚਨ ਹੈ, ਔਂਕੜ ਹੈ, ਤੇ ਨਾਲ ਜੋ ਅਮੁੱਲ ਲੱਗਾ ਉਹਨੂੰ ਵੀ ਔਂਕੜ ਹੈ। ਸੋ ਇੱਕ ਵਚਨ ਪੁਲਿੰਗ ਨਾਂ ਦੇ ਨਾਲ ਜਿਹੜਾ ਅਮੁੱਲ ਆਇਆ ਉਹ ਔਂਕੜ ਸਹਿਤ, ਜੋ ਬਹੁ ਵਚਨ ਹੈ ਉਹ ਔਂਕੜ ਤੋਂ ਰਹਿਤ ਆਇਆ।
ਹੁਣ ਸਤ ਸੰਗਤ, ਸਮਾਂ ਕਿਉਂਕਿ ਹੋ ਚੁੱਕਾ ਹੈ ਤੇ ਤੁਹਾਨੂੰ ਕੁਝ ਇਹੋ ਜਿਹਾ ਵੀ ਚਾਹੀਦਾ ਜਿਹੜਾ ਤੁਸੀਂ ਚੇਤੇ ਕਰਦੇ ਜਾਓ, ਯਾਦ ਕਰਦੇ ਜਾਓ। ਉਹ ਕੀ ਹੈ? ਹਿੰਦੀ ਦੇ ਵਿਦਵਾਨ ਦਾ ਕਥਨ ਹੈ, ਦੁੱਖ ਮੈਂ ਸਭ ਸਿਮਰਨ ਕਰੇ, ਸੁਖ ਮੈਂ ਕਰੇ ਨਾ ਕੋਏ, ਜੇ ਸੁਖ ਮੈਂ ਸਿਮਰਨ ਕਰੇ ਤਾਂ ਦੁੱਖ ਕਾਹੇ ਕੋ ਹੋਏ। ਹਰ ਵੇਲੇ ਉਹਦੀ ਯਾਦ ਵੀ ਜੁੜਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।